ਵਾਰ 23 ਪੌੜੀ 15 ਵਿੱਚ ਪ੍ਰਭੂ ਪਰਮੇਸ਼ਰ ਦੇ ਪਿਆਰੇ ਭਗਤ ਜਨਾਂ ਦਾ ਬੰਦਗੀ ਵਾਲਿਆਂ ਦਾ ਜ਼ਿਕਰ ਕਰ ਰਹੇ ਹਨ, ਜਿਹੜੇ ਹਉਮੈ ਹੰਕਾਰ ਨੂੰ ਛੱਡ ਕੇ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੁਰਤ ਬਿਰਤੀ ਕਰਕੇ ਪਰਮੇਸ਼ਰ ਵਿੱਚ ਲੀਨ ਹੋ ਗਏ, ਅਭੇਦ ਹੋ ਗਏ। ਪਾਵਨ ਬਚਨ ਹਨ, ਗੁਰਮੁਖ ਸੁਖ ਫਲ ਪਾਇਆ, ਸਾਧ ਸੰਗਤ ਗੁਰ ਸਰਣੀ ਆਏ, ਧਰੂ ਪ੍ਰਹਿਲਾਦ ਵਖਾਣੀਅਨ, ਆਮਬਰੀਕ ਬਲ ਭਗਤ ਸਦਾਏ, ਸੰਕਾਦਕ ਜੈ ਦੇਉ ਜਗ, ਬਾਲਮੀਕ ਸਤਸੰਗ ਤਰਾਏ, ਬੇਣ ਤਲੋਚਨ ਨਾਮ ਦਿਉ, ਧੰਨਾ ਸਦਨਾ ਭਗਤ ਸਦਾਏ। ਭਗਤ ਕਬੀਰ ਵਖਾਣੀਐ, ਜਨ ਰਵਦਾਸ ਬਿਦਰ ਗੁਰ ਭਾਏ, ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਮਲ ਚਿਤ ਲਾਏ, ਹਉਮੈ ਮਾਰੀ ਪ੍ਰਗਟੀ ਆਏ, ਹਉਮੈ ਮਾਰੀ ਪ੍ਰਗਟੀ ਆਏ। ਕਹਿਣ ਲੱਗੇ ਗੁਰਮੁਖ ਸੁਖ ਫਲ ਪਾਇਆ, ਸਾਧ ਸੰਗਤ ਗੁਰ ਸਰਣੀ ਆਏ। ਗੁਰਮੁਖ ਜਨਾਂ ਨੇ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ, ਮਨ ਕਰਕੇ, ਸੁਰਤ ਕਰਕੇ, ਬਿਰਤੀ ਕਰਕੇ, ਮੁਖ ਕਰਕੇ ਜਿਹੜੇ ਗੁਰੂ ਦੇ ਹੋ ਗਏ ਹਨ, ਉਹਨਾਂ ਗੁਰਮੁਖ ਜਨਾਂ ਨੇ ਸੰਸਾਰ ਜਗਤ ਦੇ ਵਿੱਚ ਸੁਖ ਫਲ ਪ੍ਰਾਪਤ ਕੀਤਾ ਹੈ। ਆਤਮਿਕ ਸੁਖ, ਆਤਮਿਕ ਆਨੰਦ ਦਾ ਫਲ ਉਹਨਾਂ ਪ੍ਰਭੂ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਾਪਤ ਹੋਇਆ ਹੈ, ਜਿਹੜੇ ਸਾਧ ਸੰਗਤ ਨਾਲ ਮਿਲ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ। ਫਿਰ ਜ਼ਿਕਰ ਕਰਦੇ ਨੇ ਉਹਨਾਂ ਦਾ, ਕੈਸੇ ਹਨ ਉਹ ਭਗਤ ਤੇ ਕੌਣ ਨੇ। ਧਰੂ ਪ੍ਰਹਿਲਾਦ ਵਖਾਣੀਅਨ, ਆਮਬਰੀਕ ਬਲ ਭਗਤ ਸਦਾਏ। ਧਰੂ ਪ੍ਰਹਿਲਾਦ, ਅੰਬਰੀਕ ਤੇ ਬਲ, ਇਹ ਸਾਰੇ ਨਿਰੰਕਾਰ ਪਰਮਾਤਮਾ ਦੀ ਭਗਤੀ ਵਾਲੇ ਆਖੀ ਦੇ ਹਨ। ਭਾਵ ਇਹਨਾਂ ਨੂੰ ਸੰਸਾਰ ਦਿਆਂ ਲੋਕਾਂ ਨੇ ਭਗਤ ਕਹਿ ਕੇ, ਰੱਬ ਦੇ ਪਿਆਰੇ ਕਹਿ ਕੇ ਪੁਕਾਰਿਆ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਧਰੂ ਪ੍ਰਹਿਲਾਦ ਵਰਗਿਆਂ ਦਾ ਜਦੋਂ ਜ਼ਿਕਰ ਆਇਆ ਤੇ ਬਾਣੀ ਚ ਬਚਨ ਵਰਤੇ, ਹੇ ਸੰਸਾਰ ਦੇ ਜੀਵ, ਇਸ ਤਰ੍ਹਾਂ ਪਰਮੇਸ਼ਰ ਦੀ ਬੰਦਗੀ ਕਰ, ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪ, ਜਿਵੇਂ ਧਰੂਵ ਨੇ ਜਪਿਆ ਹੈ, ਜਿਵੇਂ ਪ੍ਰਹਿਲਾਦ ਨੇ ਜਪਿਆ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਧਰੂ, ਪ੍ਰਹਿਲਾਦ, ਅੰਬਰੀਕ ਤੇ ਬਲ ਸੰਸਾਰ ਜਗਤ ਦੇ ਵਿੱਚ ਇਹਨਾਂ ਲੋਕਾਂ ਨੂੰ ਭਗਤ ਕਹਿ ਕੇ ਬੁਲਾਉਂਦੇ, ਰੱਬ ਦੇ ਪਿਆਰੇ ਆਖ ਕੇ ਬੁਲਾਉਂਦੇ ਹਨ। ਸੰਕਾਦਕ ਜੈ ਦਿਓ ਲੱਗ, ਬਾਲਮੀਕ ਸਤਸੰਗ ਤਰਾਏ। ਸੰਕਾਦਕ, ਇਹ ਚਾਰ ਜਣੇ ਨੇ, ਬ੍ਰਹਮਾ ਦੇ ਪੁੱਤਰ ਨੇ। ਸੰਕਾਦਕ ਸ਼ਬਦ ਦਾ ਅਰਥ ਹੈ ਸਨਕ ਆਦਿਕ। ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ। ਫਿਰ ਕਹਿਣ ਲੱਗੇ ਜੈ ਦਿਓ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ, ਭਗਤ ਜੈਦੇਵ ਜੀ। ਬਾਲਮੀਕ ਸਤਸੰਗ ਤਰਾਏ, ਇਹ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਜੈਦੇਵ ਅਤੇ ਬਾਲਮੀਕ ਸਤਸੰਗਤ ਨੇ ਤਾਰੇ ਹਨ। ਸਤਸੰਗ ਤਾਰੇ, ਸਤਸੰਗ ਵਿੱਚ ਆਣ ਕੇ ਤਰ ਗਏ, ਸਤਸੰਗ ਵਿੱਚ ਆ ਕੇ ਇਹਨਾਂ ਦਾ ਬੇੜਾ ਭਾਵ ਸਾਗਰ ਤੋਂ ਪਾਰ ਹੋ ਗਿਆ। ਗੁਰਮੁਖ ਜਨਾਂ ਦੀ ਇਹਨਾਂ ਨੂੰ ਸੰਗਤ ਮਿਲੀ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੇ ਔਰ ਭਾਵ ਸਾਗਰ ਤੋਂ ਪਾਰ ਹੋ ਗਏ ਇਹ ਲੋਕ। ਬੇਣ ਤਲੋਚਨ ਨਾਮ ਦਿਓ, ਧੰਨਾ ਸਦਨਾ ਭਗਤ ਸਦਾਏ। ਭਗਤ ਬੇਣੀ, ਭਗਤ ਤਰਲੋਚਨ ਜੀ, ਭਗਤ ਨਾਮਦੇਵ, ਭਗਤ ਧੰਨਾ ਜੀ, ਭਗਤ ਸਦਨਾ, ਇਹਨਾਂ ਨੂੰ ਵੀ ਸੰਸਾਰ ਦੇ ਲੋਕਾਂ ਨੇ ਭਗਤ ਭਗਤ ਕਹਿ ਕੇ ਪੁਕਾਰਿਆ। ਇਹ ਪਰਮੇਸ਼ਰ ਦੇ ਭਗਤ ਹਨ, ਨਿਰੰਕਾਰ ਪਰਮਾਤਮਾ ਦੀ ਬੰਦਗੀ ਵਾਲੇ ਹਨ। ਵਿਸਥਾਰ ਗੁਰੂ ਪਿਆਰਿਓ ਇਹਨਾਂ ਭਗਤ ਜਨਾਂ ਦੇ ਜੀਵਨ ਦਾ ਇੱਥੇ ਵਿਚਾਰ ਵਿੱਚ ਇਸ ਲਈ ਨਹੀਂ ਕੀਤਾ ਜਾ ਰਿਹਾ, ਇਹਨਾਂ ਭਗਤ ਜਨਾਂ ਦੇ ਬਾਰੇ 'ਚ ਅੱਗੇ ਪੂਰੀ ਇੱਕ ਇੱਕ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਹੋਈ ਹੈ। ਕਿਵੇਂ ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ, ਕਿਵੇਂ ਭਗਤ ਧੰਨਾ ਜੀ ਨੇ ਬੰਦਗੀ ਕੀਤੀ, ਕਿਵੇਂ ਭਗਤ ਤਰਲੋਚਨ ਬੇਣੀ ਸਦਨਾ ਆਦਿਕ ਅਮਰੀਕ ਤੇ ਬਲ ਵਰਗੇ ਕਿਵੇਂ ਨਿਰੰਕਾਰ ਪਰਮਾਤਮਾ ਦੇ ਇਹ ਭਗਤ ਸਦਾਏ ਪਿੱਛੇ ਬੜੇ ਵਿਸਥਾਰ ਦੇ ਵਿੱਚ ਇਹਨਾਂ ਦੀ ਮਹਿਮਾ ਵਡਿਆਈ ਵਿੱਚ ਬਚਨ ਸਾਂਝੇ ਹੋ ਚੁੱਕੇ ਹਨ। ਇਸ ਲਈ ਇਹ ਜਿਨ੍ਹਾਂ ਭਗਤਾਂ ਦੇ ਨਾਮ ਇਸ ਪੰਕਤੀ ਵਿੱਚ ਅੰਕਿਤ ਕੀਤੇ ਇਹਨਾਂ ਸਾਰਿਆਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਅੰਕਿਤ ਹੈ। ਪਿਛਲੀ ਪੰਕਤੀ ਵਿੱਚ ਭਗਤ ਜੈਦੇਵ ਜੀ ਦਾ ਜ਼ਿਕਰ ਆਇਆ, ਉਹਨਾਂ ਦੀ ਵੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥਾਂ ਤੋਂ ਲਿਖਵਾਈ ਗਈ। ਭਗਤ ਬੇਣੀ, ਭਗਤ ਤਰਲੋਚਨ, ਭਗਤ ਨਾਮਦੇਵ, ਭਗਤ ਧੰਨਾ ਤੇ ਸਦਨਾ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਹੋਏ ਹਨ। ਭਗਤ ਕਬੀਰ ਵਖਾਣੀ ਹੈ, ਜਨ ਰਵਦਾਸ ਬਿਦਰ ਗੁਰ ਭਾਏ। ਭਗਤ ਕਬੀਰ ਸਾਹਿਬ ਬੜਾ ਮਹਾਨ ਭਗਤ ਇਸ ਸੰਸਾਰ ਜਗਤ ਵਿੱਚ ਆਖੀਦਾ ਹੈ। ਭਗਤ ਰਵਿਦਾਸ ਜੀ ਨੂੰ ਪਰਮੇਸ਼ਰ ਦਾ ਪਿਆਰਾ ਜਨ, ਪ੍ਰਭੂ ਦੀ ਬੰਦਗੀ ਵਾਲਾ ਆਖੀਦਾ ਹੈ। ਬਿਦਰ ਗੁਰ ਪਾਏ ਤੇ ਬਿਦਰ ਵਰਗੇ ਵੀ ਜਿਹੜੇ ਆ ਉਹ ਗੁਰੂ ਨੂੰ ਪਾਏ, ਮਾਲਕ ਨੂੰ ਚੰਗੇ ਲੱਗੇ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੇ। ਬਿਦਰ ਦਾਸੀ ਦਾ ਪੁੱਤ ਸੀਗਾ, ਜਿਹੜਾ ਬਿਦਰ ਸੀ ਇਹ ਦਾਸੀ ਦਾ ਪੁੱਤਰ ਸੀ, ਨੌਕਰਾਣੀ ਦਾ ਪੁੱਤਰ ਸੀ। ਯੁਧਿਸ਼ਠਰ ਜਿਹੜਾ ਸੀ ਨਾ, ਰਾਜ ਕਰਦਾ ਸੀ, ਉਹਦੀ ਦਾਸੀ ਦਾ ਪੁੱਤਰ ਸੀਗਾ। ਭਾਵ ਇਹਨੂੰ ਬੜਾ ਗਰੀਬ ਨਮਾਣਾ ਤੇ ਨਤਾਣਾ ਸਮਝਿਆ ਜਾਂਦਾ ਸੀ। ਛੋਟੀ ਜਿਹੀ ਛਪਰੀ ਦੇ ਵਿੱਚ ਰਹਿੰਦਾ ਸੀ। ਕ੍ਰਿਸ਼ਨ ਜੀ ਨੇ ਇਹਦੇ ਕੋਲ ਜਾ ਕੇ ਇੱਕ ਰਾਤ ਗੁਜ਼ਾਰੀ ਸੀ ਪੂਰੀ। ਯੁਧਿਸ਼ਠਰ ਰਾਜੇ ਦੇ ਮਹੱਲਾਂ ਨੂੰ ਛੱਡ ਕੇ ਉਹ ਬਿਦਰ ਦੀ ਕੁੱਲੀ ਵਿੱਚ ਰਾਤ ਰਹੇ ਸਨ। ਤੇ ਜੇ ਸ਼੍ਰੀ ਕ੍ਰਿਸ਼ਨ ਜੀ ਨੂੰ ਪੁੱਛਿਆ ਗਿਆ, ਯੁਧਿਸ਼ਠਰ ਨੇ ਪੁੱਛਿਆ, ਉਹਦੇ ਸਾਥੀਆਂ ਨੇ ਪੁੱਛਿਆ ਕਿ ਕ੍ਰਿਸ਼ਨ ਮਹਾਰਾਜ, ਤੁਸੀਂ ਉਸ ਨੌਕਰ ਰਾਣੀ ਦੀ ਕੁੱਲੀ ਦੇ ਵਿੱਚ, ਉਸ ਦਾਸੀ ਦੇ ਪੁੱਤਰ ਦੀ ਛਪਰੀ ਵਿੱਚ ਸਾਰੀ ਰਾਤ ਬੈਠੇ ਰਹੇ ਜੇ, ਉੱਥੇ ਕੀ ਖਾਣ ਪੀਣ ਵਾਸਤੇ ਮਿਲਿਆ ਤੁਹਾਨੂੰ? ਕਿੰਨੀ ਕੁ ਸੇਵਾ ਕਰ ਸਕਦਾ ਸੀ ਬਿਦਰ? ਉਹਦੇ ਘਰ ਦੌੜੇ ਗਏ ਹੋ ਤੁਸੀਂ? ਕ੍ਰਿਸ਼ਨ ਜੀ ਨੇ ਜਵਾਬ ਦਿੱਤਾ ਸੀ, ਸੱਜਣੋ, ਮੈਂ ਖਾਣ ਪੀਣ ਦੇ ਪਦਾਰਥਾਂ ਦਾ ਭੁੱਖਾ ਨਹੀਂ, ਜਿਹੋ ਜਿਹਾ ਪਿਆਰ ਬਿਦਰ ਦੇ ਦਿਲ ਵਿੱਚ ਹੈ ਉਹ ਤੁਹਾਡੇ ਵਿੱਚ ਨਹੀਂ। ਮੈਂ ਤੇ ਪਿਆਰ ਦਾ ਭੁੱਖਾ ਗਿਆ ਸਾਂ ਉਹਦੇ ਪਾਸ। ਇਹ ਵੀ ਬਚਨ ਭਾਈ ਗੁਰਦਾਸ ਜੀ ਨੇ ਹੀ ਆਖਿਆ। ਭਾਓ ਜਵੇ ਹਾ ਬਿਦਰ ਦੇ, ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਕਿਸੇ ਹੋਰ ਦੇ ਚਿੱਤ ਵਿੱਚ ਉਹ ਪਿਆਰ ਨਹੀਂ ਜੋ ਬਿਦਰ ਦੇ ਦਿਲ ਦੇ ਵਿੱਚ ਹੈ। ਇਸੇ ਲਈ ਮੈਂ ਤੇ ਭਗਤ ਜੀ ਦਾ ਭੁੱਖਾ, ਪ੍ਰੇਮ ਦਾ ਭੁੱਖਾ, ਪਿਆਰ ਦਾ ਭੁੱਖਾ, ਜਿਹੜੇ ਪਿਆਰ ਵਿੱਚ ਭਿੱਜ ਕੇ ਬੁਲਾਉਂਦੇ, ਯਾਦ ਕਰਦੇ, ਮੈਂ ਉਹਨਾਂ ਦੀ ਕੁੱਲੀ ਵਿੱਚ ਵੀ ਚਲਿਆ ਜਾਂਦਾ। ਜਿਨ੍ਹਾਂ ਦੇ ਦਿਲ ਵਿੱਚ ਪਿਆਰ ਨਹੀਂ ਉਹਨਾਂ ਦੇ ਮਹੱਲਾਂ ਵਿੱਚ ਵੀ ਪੈਰ ਨਹੀਂ ਪਾਉਂਦਾ। ਗੋਬਿੰਦ ਭਾਓ ਭਗਤ ਦਾ ਭੁੱਖਾ। ਇਸ ਲਈ ਇਹ ਰੱਬ ਨੂੰ ਚੰਗੇ ਲੱਗੇ ਭਗਤ ਜਨ, ਪਰਮੇਸ਼ਰ ਨੂੰ ਪਿਆਰੇ ਲੱਗੇ। ਭਾਵੇਂ ਇਹਨਾਂ ਨੂੰ ਸੰਸਾਰ ਨੇ ਨੀਵੀਆਂ ਜਾਤਾਂ ਦੇ ਆਖਿਆ, ਗਰੀਬ ਆਖਿਆ ਇਹਨਾਂ ਨੂੰ, ਪਰੰਤੂ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ ਕਿਉਂਕਿ ਇਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਪਰਮਾਤਮਾ ਦੀ ਬੰਦਗੀ ਕੀਤੀ, ਬੰਦਗੀ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਕਬੂਲ ਹੋ ਗਏ। ਅਗਲੀ ਪੰਕਤੀ ਵਿੱਚ ਸਪਸ਼ਟ ਕਰ ਰਹੇ ਹਨ ਭਾਈ ਗੁਰਦਾਸ ਜੀ ਕੀ ਆਖਦੇ, ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਮਲ ਚਿਤ ਲਾਏ। ਇਹਨਾਂ ਸਾਰਿਆਂ ਦਾ ਜਿਨ੍ਹਾਂ ਦਾ ਕਹਿੰਦੇ ਜ਼ਿਕਰ ਕੀਤਾ ਉੱਪਰ, ਜਿਨ੍ਹਾਂ ਸਾਰਿਆਂ ਭਗਤਾਂ ਦਾ ਵਰਣਨ ਆਇਆ, ਭਾਈ ਗੁਰਦਾਸ ਜੀ ਕਹਿੰਦੇ ਬਿਦਰ, ਰਵਿਦਾਸ, ਭਗਤ ਕਬੀਰ, ਭਗਤ ਸਦਨਾ, ਭਗਤ ਧੰਨਾ, ਨਾਮਦੇਵ, ਤਰਲੋਚਨ, ਭਗਤ ਬੇਣੀ, ਬਾਲਮੀਕ, ਜੈਦੇਵ, ਸਨਕ ਆਦਿਕ, ਅੰਬਰੀਕ, ਬਲ, ਧਰੂ, ਪ੍ਰਹਿਲਾਦ ਵਰਗੇ ਕਹਿਣ ਲੱਗੇ। ਇਹਨਾਂ ਜਿਨ੍ਹਾਂ ਸਾਰਿਆਂ ਦਾ ਇਹ ਜ਼ਿਕਰ ਕੀਤਾ ਗਿਆ ਇਹਨਾਂ ਬਚਨਾਂ ਚ, ਜਾਤ ਅਜਾਤ ਸਨਾਤ ਵਿੱਚ ਗੁਰਮੁਖ ਚਰਨ ਕਮਲ ਚੇਤ ਲਾਏ, ਇਹਨਾਂ ਵਿੱਚੋਂ ਕਈ ਨੀਵੀਂ ਜਾਤ ਵਾਲੇ, ਕਈ ਚਮਾਰ ਆਦਿਕ ਵੀ ਹਨ, ਪਰੰਤੂ ਗੁਰਮੁਖਾਂ ਦੇ ਚਰਨਾਂ ਕਮਲਾਂ ਦੇ ਵਿੱਚ ਇਹਨਾਂ ਨੇ ਚੇਤ ਲਾਇਆ। ਗੁਰਮੁਖ ਜਨਾ ਪ੍ਰਭੂ ਦੇ ਪਿਆਰਿਆਂ ਦੀ ਇਹਨਾਂ ਨੇ ਸੰਗਤ ਕੀਤੀ ਹੈ, ਪਰਮਾਤਮਾ ਦੀ ਇਬਾਦਤ ਤੇ ਬੰਦਗੀ ਵਿੱਚ ਇਹ ਲੋਕ ਜੁੜੇ ਨੇ। ਇਸ ਕਰਕੇ ਇਹ ਸੰਸਾਰ ਜਗਤ ਵਿੱਚ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਕੇ ਲੋਕ ਪਰਲੋਕ ਵਿੱਚ ਪ੍ਰਗਟ ਹੋ ਗਏ। ਲੋਕ ਪਰਲੋਕ ਵਿੱਚ ਪ੍ਰਗਟ ਹੋਣ ਦਾ ਮਤਲਬ ਹੈ ਲੋਕ ਪਰਲੋਕ ਵਿੱਚ ਇਹ ਭਗਤ ਜਨ ਸਤਿਕਾਰੇ ਗਏ, ਇਹਨਾਂ ਨੂੰ ਮਾਣ ਸਤਿਕਾਰ ਪ੍ਰਾਪਤ ਹੋਇਆ ਜਗਤ ਵਿੱਚ ਵੀ ਅਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ। ਬਚਨ ਕਹਿ ਰਹੇ ਨੇ ਹੋਂ ਮੈਂ ਮਾਰੀ ਪ੍ਰਗਟੀ ਆਏ, ਇਹਨਾਂ ਨੇ ਆਪਣੇ ਅੰਦਰ ਦੀ ਹੋਮੇ ਮਾਰ ਲਈ ਅਤੇ ਪ੍ਰਗਟ ਹੋ ਗਏ। ਪ੍ਰਗਟ ਹੋਣ ਦਾ ਮਤਲਬ ਇੱਕ ਬਚਨ ਭਗਤ ਰਵਿਦਾਸ ਜੀ ਦੀ ਵਡਿਆਈ ਚ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਰਤਿਆ, ਉਹ ਬਚਨ ਸਾਂਝਾ ਕਰ ਲਈਏ, ਆਪੇ ਪਤਾ ਲੱਗ ਜਾਏਗਾ ਕਿ ਹੋਮੇ ਮਾਰੇ ਪ੍ਰਗਟੀ ਆਏ ਦਾ ਕੀ ਅਰਥ ਹੈ। ਹੋਮੇ ਮਾਰੀ ਤੇ ਪ੍ਰਗਟ ਹੋ ਗਏ ਦੁਨੀਆਂ ਚ। ਭਾਈ ਸਾਹਿਬ ਜੀ ਦੇ ਬੋਲ ਹਨ, ਭਗਤ ਭਗਤ ਜਗ ਵਜਿਆ ਚੌਂ ਚੱਕਾਂ ਵਿੱਚ ਚਮਰੇਟਾ। ਨਵਾਣੀ ਦੇ ਜਾਤ ਦਾ ਜਿਹੜਾ ਚਮਾਰ ਸੀ, ਲੋਕ ਉਹਨੂੰ ਜੁੱਤੀਆਂ ਗੰਢਣ ਵਾਲਾ ਕਹਿੰਦੇ ਸੀ, ਮਰੇ ਪਸ਼ੂ ਢੋਣ ਵਾਲਾ ਕਹਿੰਦੇ ਸਨ। ਭਗਤ ਭਗਤ ਜਗ ਵਜਿਆ, ਸਾਰੇ ਦੇ ਸਾਰੇ ਜਗਤ ਵਿੱਚ ਕੀ ਵੱਜ ਗਿਆ, ਕੀ ਇਹ ਪ੍ਰਸਿੱਧ ਹੋ ਗਈ ਗੱਲ, ਕਿਹੜੀ ਬਾਤ ਇਹ ਦੁਨੀਆਂ ਵਿੱਚ ਪ੍ਰਗਟ ਹੋ ਗਈ ਕਿ ਜਿਹੜਾ ਰਵਿਦਾਸ ਹੈ ਉਹ ਪਰਮਾਤਮਾ ਦਾ ਬੜਾ ਵੱਡਾ ਭਗਤ ਹੈ, ਉਹ ਪਰਮਾਤਮਾ ਦੀ ਬੰਦਗੀ ਵਾਲਾ ਹੈ, ਨਿਰੰਕਾਰ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਿਆ ਹੈ। ਇਸ ਲਈ ਉਹਨਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲੀ, ਸਤਿਕਾਰ ਮਿਲਿਆ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਸਿਮਰਨ ਵਿੱਚ ਜੁੜਨ ਕਰਕੇ। ਤੋ ਸਾਧ ਸੰਗਤ ਕਹਿ ਰਹੇ ਨੇ ਭਾਵੇਂ ਉਹ ਲੋਕ ਗਰੀਬ ਸਨ ਧਨ ਦੌਲਤ ਵਾਲੇ ਪਾਸਿਓਂ, ਭਾਵੇਂ ਉਹ ਨੀਵੀਆਂ ਜਾਤਾਂ ਦੇ ਸਨ, ਲੋਕ ਸ਼ੂਦਰ ਕਹਿੰਦੇ ਸਨ ਉਹਨਾਂ ਨੂੰ, ਪਰ ਪਰਮਾਤਮਾ ਦੀ ਬੰਦਗੀ ਕਰਕੇ ਲੋਕ ਪਰਲੋਕ ਵਿੱਚ ਪ੍ਰਗਟ ਹੋ ਗਏ। ਭਗਤ ਰਵਿਦਾਸ ਜੀ ਨੇ ਤੇ ਇੱਥੋਂ ਤੱਕ ਪਾਵਨ ਬਾਣੀ ਵਿੱਚ ਬਚਨ ਉਚਾਰਨ ਕੀਤੇ, ਰਾਗ ਮਲਾਰ ਵਿੱਚ। ਭਗਤ ਰਵਿਦਾਸ ਜੀ ਦੇ ਆਪਣੇ ਬਚਨ ਹਨ, ਕਹਿਣ ਲੱਗੇ, ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿਤ ਹੈ ਬਨਾਰਸੀ ਆਸ ਪਾਸ। ਬਨਾਰਸ ਦੇ ਆਸ ਪਾਸ ਮੇਰੀ ਜਾਤ, ਕਹਿੰਦੇ ਮੇਰੀ ਜਾਤ ਦੇ ਲੋਕ ਜਿਹੜੇ ਮੋਏ ਪਸ਼ੂ ਢੋਣ ਦਾ ਕੰਮ ਕਰਦੇ। ਨਿਤ ਹੈ ਬਨਾਰਸੀ ਆਸ ਪਾਸ, ਬਨਾਰਸ ਦੇ ਆਲੇ ਦੁਆਲੇ ਨਿਤ ਉਹਨਾਂ ਦਾ ਇਹ ਕੰਮ ਮਰੇ ਪਸ਼ੂ ਢੋਣ ਦਾ। ਤੇ ਪੁੱਛਿਆ ਭਗਤ ਰਵਿਦਾਸ ਜੀ ਤੁਸੀਂ, ਕਹਿਣ ਲੱਗੇ, ਅਬ ਵਿਪਰ ਪ੍ਰਧਾਨ ਤੇ ਕਰੈ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸ। ਕਹਿਣ ਲੱਗੇ ਮੇਰੇ ਪੈਰਾਂ ਦੇ ਉੱਤੇ ਬੜੇ ਬੜੇ ਪ੍ਰਧਾਨ ਪੰਡਿਤ, ਬੜੇ ਬੜੇ ਮੁਖੀ ਬ੍ਰਾਹਮਣ ਮੇਰੇ ਚਰਨਾਂ ਤੇ ਆਣ ਕੇ ਨਮਸਕਾਰਾਂ ਕਰਦੇ ਨੇ, ਕਿਉਂਕਿ ਮੈਂ ਪਰਮਾਤਮਾ ਦੇ ਦਾਸਾਂ ਦਾ ਵੀ ਦਾਸ ਬਣ ਗਿਆ, ਬੰਦਗੀ ਕਰ ਲਈ, ਹਉਮੈ ਮੁਕਾਲੀ ਤੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਿਆ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ, ਇਹ ਬਿਦ ਸੁਣ ਕੇ ਜਾਟਰੋ। ਇਹ ਬਿਦ, ਇਹ ਤਰੀਕਾ ਸੁਣ ਕੇ ਜਿਹੜਾ ਜੱਟ ਸੀ ਭਗਤ ਧੰਨਾ, ਉਹ ਵੀ ਦੁਨੀਆਂ ਦੀ ਮੋਹ ਮਾਇਆ ਤੋਂ ਉੱਠ ਕੇ ਉੱਚਾ ਰੱਬ ਦੀ ਭਗਤੀ ਵਿੱਚ ਜੁੜ ਗਿਆ। ਇਹ ਬਿਦ ਸੁਣ ਕੇ, ਇਹ ਬਿਦ ਜੁਗਤ ਤਰੀਕਾ, ਭਈ ਜੇ ਰੱਬ ਦੀ ਬੰਦਗੀ ਕਰਕੇ ਨਾਮਦੇਵ ਸ਼ੀਂਬਾ ਭਾਵ ਸਾਗਰ ਤੋਂ ਤਰ ਸਕਦਾ ਹੈ, ਰੱਬ ਦੀ ਬੰਦਗੀ ਭਗਤੀ ਵਿੱਚ ਜੁੜ ਕੇ ਭਗਤ ਕਬੀਰ ਜੁਲਾਹਾ ਸੰਸਾਰ ਤੋਂ ਮੁਕਤ ਹੋ ਸਕਦਾ ਹੈ, ਜੇ ਰਵਿਦਾਸ ਭਗਤ ਚਮਾਰ ਜਾਤ ਵਿੱਚ ਪੈਦਾ ਹੋ ਕੇ, ਜੇ ਸੈਣ ਲੋਕਾਂ ਦੀਆਂ ਬੁੱਤੀਆਂ ਕਰਨ ਵਾਲਾ ਉਹ ਨਾਈ ਭਾਵ ਸਾਗਰ ਤੋਂ ਤਰ ਸਕਦਾ ਹੈ, ਮੁਕਤ ਹੋ ਸਕਦਾ, ਧੰਨਾ ਜੱਟ ਕਹਿੰਦਾ ਮੈਂ ਬੰਦਗੀ ਭਗਤੀ ਕਰਕੇ ਕਿਉਂ ਨਹੀਂ ਤਰ ਸਕਦਾ। ਇਹ ਬਿਦ ਸੁਣ ਕੇ ਜਾਟਰੋ, ਉੱਠ ਭਗਤੀ ਲਾਗਾ ਤੇ ਕੀ ਮਿਲਿਆ ਜੀ, ਇਹ ਨਹੀਂ ਵੀ ਕੋਈ ਦੁਨੀਆਂ ਦੇ ਪਦਾਰਥ ਸੰਸਾਰ ਦੇ ਇਕੱਲੇ ਸੁੱਖ ਮਿਲੇ, ਨਹੀਂ ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ, ਧੰਨਾ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ ਪ੍ਰਤੱਖ ਪਰਮਾਤਮਾ ਦਾ ਦਰਸ਼ਨ ਕਰਕੇ। ਭਾਈ ਗੁਰਦਾਸ ਜੀ ਕਹਿਣ ਲੱਗੇ ਹਉਮੈ ਮਾਰੀ ਪ੍ਰਗਟੀ ਆਏ, ਜਿਨ੍ਹਾਂ ਦੇ ਅੰਦਰ ਦੀ ਹਉਮੈ ਮਰ ਗਈ ਉਹ ਲੋਕ ਪਰਲੋਕ ਵਿੱਚ ਪ੍ਰਗਟ ਹੋ ਗਏ, ਸੰਸਾਰ ਵਿੱਚ ਵੀ ਉੱਗੇ ਹੋ ਗਏ, ਸੰਸਾਰ ਦੇ ਲੋਕਾਂ ਨੇ ਵੀ ਉਹਨਾਂ ਦੀ ਪੂਜਾ ਕੀਤੀ, ਸਤਿਕਾਰ ਕੀਤਾ, ਪਰਮੇਸ਼ਰ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਚੜ ਗਏ। ਵਾਰ 23 ਪੌੜੀ 16 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੈ, ਸੁਰਗ ਲੋਕ ਸਣ ਮਾਤ ਲੋਕ ਸੁਣ ਸੁਣ ਸਾਤ ਪਤਾਲ ਨਾ ਜਾਣੇ ਭੂਤ ਭਵਿੱਖ ਨਾ ਵਰਤਮਾਨ ਆਦ ਮੱਧ ਅੰਤ ਹੋਏ ਹੈਰਾਣੇ ਉੱਤਮ ਮੱਧਮ ਨੀਚ ਹੋਏ ਸਮਝ ਨ ਸਕਣ ਚੋਜ ਵਿਡਾਣੇ ਰਾਜਗੁਣ ਤਮ ਗੁਣ ਆਖੀਐ ਸਤਗੁਣ ਸੁਣ ਆਖਾਣ ਵਖਾਣੇ ਮਨ ਬਚ ਕਰਮ ਸੇ ਭਰਮ ਦੇ ਸਾਧ ਸੰਗਤ ਸਤਗੁਰ ਨਾ ਸਿਝਾਣੇ ਫੱਕੜ ਹਿੰਦੂ ਮੁਸਲਮਾਨੇ ਫੱਕੜ ਹਿੰਦੂ ਮੁਸਲਮਾਨੇ ਲੋਕ ਵੇਦ ਸੁਣ ਆਖਦਾ ਸੁਣ ਸੁਣ ਗਿਆਨੀ ਗਿਆਨ ਵਖਾਣੇ ਬੜੇ ਬੜੇ ਬੁੱਧੀਮਾਨ ਅਕਲਮੰਦ ਲੋਕਾਂ ਤੋਂ ਸੁਣ ਸੁਣ ਕੇ ਵੇਦਾਂ ਦੀਆਂ ਗੱਲਾਂ ਆਖਦੇ ਹਨ ਵੇਦਾਂ ਦਾ ਉਪਦੇਸ਼ ਦੂਸਰਿਆਂ ਨੂੰ ਸੁਣਾਉਂਦੇ ਆ ਹੋਰਨਾਂ ਤੋਂ ਸੁਣ ਕੇ ਤੇ ਸੁਣ ਸੁਣ ਕੇ ਹੀ ਗਿਆਨੀ ਲੋਕ ਗਿਆਨ ਦੀਆਂ ਗੱਲਾਂ ਕਰਦੇ ਹਨ ਕਿਸੇ ਕੋਲੋਂ ਗਿਆਨ ਦੀ ਬਾਤ ਸੁਣ ਲਈ ਕਿਤਿਓਂ ਪੜ੍ਹ ਲਈ ਤੇ ਅਗਾਂਹ ਲੋਕਾਂ ਵਿੱਚ ਪ੍ਰਚਾਰ ਦਿੱਤੀ ਪ੍ਰਸਾਰ ਦਿੱਤੀ ਫਿਰ ਕਹਿਣ ਲੱਗੇ ਸੁਰਗ ਲੋਕ ਸਣ ਮਾਤ ਲੋਕ ਸੁਣ ਸੁਣ ਸਾਤ ਪਤਾਲ ਨਾ ਜਾਣੇ ਸਵਰਗ ਦੇ ਲੋਕ ਸਣੇ ਮਾਤ ਲੋਕ ਦੇ ਤੇ ਨਾਲ ਹੀ ਸਣੇ ਸੱਤਾਂ ਪਤਾਲਾਂ ਦੇ ਭਾਵ ਕੀ ਸਵਰਗ ਦੇ ਲੋਕ ਕੀ ਮਾਤ ਲੋਕ ਦੇ ਤੇ ਕੀ ਪਤਾਲਾਂ ਦੇ ਲੋਕ ਇਹ ਵੀ ਸੁਣ ਸੁਣ ਕੇ ਹੀ ਰੱਬ ਦੀਆਂ ਗੱਲਾਂ ਕਰਦੇ ਪਰਮੇਸ਼ਰ ਦੇ ਬਾਰੇ ਚ ਉਹਨਾਂ ਕੁ ਕੁਝ ਹੀ ਜਾਣਦੇ ਨੇ ਜਿੰਨਾ ਕੁਝ ਇਹਨਾਂ ਨੇ ਕਿਸੇ ਕੋਲੋਂ ਸੁਣਿਆ ਹੈ ਤੇ ਜਾਂ ਕਿਤਿਓਂ ਪੜ੍ਹਿਆ ਹੈ ਵਿਚਾਰਿਆ ਹੈ ਅੰਤਸ਼ ਕਰਨ ਦੇ ਵਿੱਚੋਂ ਇਹਨਾਂ ਦੇ ਕੋਲ ਕਿੰਨਾ ਕੁ ਕੁਝ ਹੈ ਪੂਰਨ ਤੌਰ ਤੇ ਇਹਨਾਂ ਨੇ ਪਰਮੇਸ਼ਰ ਨਾਲ ਸਹੀ ਅਰਥਾਂ ਵਿੱਚ ਕਿੰਨੀ ਕੁ ਸਾਂਝ ਪਾਈ ਹੈ ਕਿਸੇ ਨੂੰ ਕੱਖ ਨਹੀਂ ਪਤਾ ਭਾਵੇਂ ਕੋਈ ਮਾਤ ਲੋਕ ਵਿੱਚ ਵੱਸਦਾ ਹੋਵੇ ਪਤਾਲ ਲੋਕ ਵਿੱਚ ਵੱਸਦਾ ਹੋਵੇ ਤੇ ਭਾਵੇਂ ਕੋਈ ਮਾਤ ਲੋਕ ਤੋਂ ਉੱਪਰ ਆਕਾਸ਼ ਲੋਕ ਵਿੱਚ ਵੱਸਦਾ ਹੋਵੇ ਕਿਤੇ ਉਹ ਸੁਣ ਸੁਣ ਕੇ ਤੇ ਪੜ੍ਹ ਪੜ੍ਹ ਕੇ ਹੀ ਰੱਬ ਦੇ ਬਾਰੇ ਚ ਸਾਰੇ ਗੱਲਾਂ ਕਰ ਰਹੇ ਨੇ ਭੂਤ ਭਵਿੱਖ ਨਾ ਵਰਤਮਾਨ ਆਦ ਮੱਧ ਅੰਤ ਹੋਏ ਹੈਰਾਣੇ ਭੂਤਕਾਲ ਭਵਿੱਖਤ ਕਾਲ ਅਤੇ ਵਰਤਮਾਨ ਦੇ ਵਿੱਚ ਆਦ ਮੱਧ ਤੇ ਅੰਤ ਤੀਕ ਸਾਰੇ ਦੇ ਸਾਰੇ ਪਰਮਾਤਮਾ ਦੀ ਕੁਦਰਤ ਵੱਲ ਤੱਕ ਕੇ ਕੇਵਲ ਹੈਰਾਨ ਹੀ ਹੋ ਰਹੇ ਨੇ ਪਰਮੇਸ਼ਰ ਦੇ ਬਾਰੇ ਚ ਪੂਰਨ ਤੌਰ ਤੇ ਜਾਣ ਨਹੀਂ ਸਕੇ ਫਿਰ ਫਰਮਾਨ ਕੀਤਾ ਉੱਤਮ ਮੱਧਮ ਨੀਚ ਹੋਏ ਸਮਝ ਨਾ ਸਕਣ ਚੋਜ ਵਿਡਾਣੇ ਉੱਤਮ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਵਿਦਵਾਨ ਤੇ ਸਿਆਣੇ ਸਮਝਦੇ ਹਨ ਬੜੇ ਬੜੇ ਪੰਡਿਤ ਤੇ ਬੜੇ ਬੜੇ ਬ੍ਰਾਹਮਣ ਲੋਕ ਕਹਿਣ ਲੱਗੇ ਮੱਧਮ ਲੋਕ ਭਾਵ ਜਿਹੜੇ ਵਿਚਕਾਰਲੀ ਕਿਸਮ ਦੇ ਹਨ ਨਾ ਬਹੁਤੇ ਨੀਵੇਂ ਨੇ ਤੇ ਨਾ ਬਹੁਤੇ ਉੱਚੇ ਹਨ ਅਤੇ ਨੀਵੇਂ ਲੋਕ ਨੀਚ ਇਹ ਤਿੰਨਾਂ ਦਸ਼ਾ ਦੇ ਹੀ ਲੋਕ ਜਿਹੜੇ ਉੱਤਮ ਮੱਧਮ ਅਤੇ ਨੀਚ ਇਹ ਤਿੰਨਾਂ ਦਸ਼ਾ ਦੇ ਲੋਕ ਉਸ ਪਰਮਾਤਮਾ ਦੇ ਅਸਚਰਜ ਕੌਤਕਾਂ ਨੂੰ ਸਮਝ ਨਹੀਂ ਸਕਦੇ ਪਰਮੇਸ਼ਰ ਵਿੱਚ ਕਿੰਨੀ ਸਮਰੱਥਾ ਹੈ ਪਰਮਾਤਮਾ ਕਿੰਨੀ ਤਾਕਤ ਦਾ ਮਾਲਕ ਹੈ ਇਹ ਪੂਰਨ ਤੌਰ ਤੇ ਉਸ ਪਰਮਾਤਮਾ ਬਾਰੇ ਨਹੀਂ ਜਾਣ ਸਕਦੇ ਰਾਜਗੁਣ ਤਮ ਗੁਣ ਆਖੀਐ ਸੱਤ ਗੁਣ ਸੁਣ ਆਖਾਣ ਵਖਾਣੇ ਰਜੋਗੁਣੀ ਤਮੋਗੁਣੀ ਅਤੇ ਸਤੋਗੁਣੀ ਲੋਕ ਵੀ ਸੁਣ ਸੁਣ ਕੇ ਹੀ ਪਰਮਾਤਮਾ ਦੇ ਬਾਰੇ ਚ ਉਸ ਦਾ ਵਰਣਨ ਕਰ ਰਹੇ ਨੇ ਪਰਮੇਸ਼ਰ ਦੇ ਬਾਰੇ ਚ ਜੇ ਕੋਈ ਬਾਤਾਂ ਪਾਉਂਦੇ ਨੇ ਦੁਨੀਆਂ ਵਿੱਚ ਕੁਝ ਕਹਿੰਦੇ ਹਨ ਤੇ ਉਹ ਕਿਸੇ ਕੋਲ ਸੁਣਿਆ ਤੇ ਵਿਚਾਰਿਆ ਹੈ ਆਪਣਾ ਗਿਆਨ ਇਹਨਾਂ ਦੇ ਪਾਸ ਕਿਸੇ ਕੋਲ ਕੁਝ ਨਹੀਂ ਹੈ ਮਨ ਬਚ ਕਰਮ ਸੇ ਭਰਮ ਦੇ ਸਾਧ ਸੰਗਤ ਸਤਿਗੁਰ ਨਾ ਸਿਝਾਣੇ ਮਨ ਕਰਕੇ ਬਚਨਾ ਕਰਕੇ ਤੇ ਕਰਮਾਂ ਕਰਕੇ ਬਹੁਤ ਸੰਸਾਰ ਵਿੱਚ ਐਸੇ ਲੋਕ ਨੇ ਜਿਹੜੇ ਭਟਕਦੇ ਫਿਰਦੇ ਕਿਉਂਕਿ ਸਾਧ ਸੰਗਤ ਵਿੱਚ ਮਿਲ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰ ਸ਼ਬਦ ਦੀ ਪਛਾਣ ਨਹੀਂ ਕਰਦੇ ਭਾਵ ਗੁਰੂ ਦੇ ਚਰਨਾਂ ਵਿੱਚ ਆਉਣ ਤੋਂ ਬਿਨਾਂ ਤੇ ਸਾਧ ਸੰਗਤ ਵਿੱਚ ਆਉਣ ਤੋਂ ਬਿਨਾਂ ਨਿਰੰਕਾਰ ਪਰਮੇਸ਼ਰ ਨਾਲ ਸਾਂਝ ਨਹੀਂ ਬਣ ਸਕਦੀ ਜਿੰਨਿਆਂ ਦਾ ਜ਼ਿਕਰ ਕੀਤਾ ਨਾ ਭਾਈ ਗੁਰਦਾਸ ਜੀ ਨੇ ਕਹਿੰਦੇ ਕੋਈ ਮਨ ਕਰਕੇ ਰੱਬ ਦੀਆਂ ਸੋਚਾਂ ਸੋਚੀ ਜਾਏ ਕੋਈ ਬਚਨਾਂ ਕਰਕੇ ਬੋਲਾਂ ਕਰਕੇ ਰੱਬ ਦੀਆਂ ਬਾਤਾਂ ਪਾਈ ਜਾਏ ਕੋਈ ਬਾਹਰੋਂ ਆਖੇ ਮੈਂ ਧਰਮ ਦੇ ਬੜੇ ਕੰਮ ਕਰਦਾ ਹਾਂ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਲੋਕ ਬੜੀਆਂ ਬੜੀਆਂ ਉੱਚੀਆਂ ਜਾਤਾਂ ਦੇ ਲੋਕ ਵਿਚਕਾਰਲੇ ਮੱਧਮ ਲੋਕ ਜਿਹੜੇ ਤੇ ਜਿਨ੍ਹਾਂ ਨੂੰ ਨੀਚ ਸ਼ੂਦਰ ਆਖਿਆ ਜਾਂਦਾ, ਉਹ ਵੀ ਲੋਕਾਂ ਕੋਲੋਂ ਸੁਣ ਸੁਣ ਕੇ ਤੇ ਕਿਤਿਓਂ ਪੜ੍ਹ ਪੜ੍ਹ ਕੇ ਰੱਬ ਦੀਆਂ ਬਾਤਾਂ ਪਾ ਰਹੇ ਆ। ਜਿੰਨੇ ਅੱਜ ਤੱਕ ਹੋ ਗੁਜ਼ਰੇ ਨੇ, ਆਉਣ ਵਾਲੇ ਸਮੇਂ ਵਿੱਚ ਹੋਣਗੇ। ਅੱਜ ਸੰਸਾਰ 'ਚ ਜਿਹੜੇ ਲੋਕ ਵਰਤ ਰਹੇ ਨੇ ਪਰਮਾਤਮਾ ਦੀ ਮਹਿਮਾ ਤੱਕ ਤੱਕ ਕੇ ਕੇਵਲ ਹੈਰਾਨ ਹੀ ਹੋ ਰਹੇ ਨੇ। ਕੀ ਮਾਤ ਲੋਕ, ਕੀ ਆਕਾਸ਼ ਲੋਕ ਤੇ ਕੀ ਪਤਾਲ ਲੋਕ ਦੇ ਸਾਰੇ ਲੋਕ ਪਰਮਾਤਮਾ ਦੇ ਬਾਰੇ 'ਚ ਕੁਛ ਨਹੀਂ ਜਾਣਦੇ। ਭਾਵ ਸੁਣ ਸੁਣ ਕੇ ਹੀ ਉਹਦੀ ਵਿਆਖਿਆ ਕਰਦੇ ਹਨ। ਵੇਦਾਂ ਨੂੰ ਪੜ੍ਹਨ ਵਾਲੇ ਤੇ ਵੇਦਾਂ ਨੂੰ ਸੁਣਨ ਵਾਲੇ ਬੜੇ ਬੜੇ ਗਿਆਨਵਾਨ ਲੋਕ ਵੀ ਅੰਦਰੋਂ ਖਾਲੀ ਹਨ। ਕਾਰਨ ਕੀ ਦੱਸਿਆ? ਸਾਰਿਆਂ ਦਾ ਓਨੀ ਦੇਰ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਤੇ ਰੱਬ ਦਾ ਗਿਆਨ ਨਹੀਂ ਹੋ ਸਕਦਾ ਜਿੰਨੀ ਦੇਰ ਸਤਿਗੁਰੂ ਦਾ ਪੱਲਾ ਨਹੀਂ ਪਕੜਿਆ। ਸਾਧ ਸੰਗਤ ਸਤਿਗੁਰ ਨਾ ਸਿੰਝਾਣੇ। ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਗੁਰੂ ਨੂੰ ਨਹੀਂ ਪਛਾਣਦੇ, ਗੁਰੂ ਦੇ ਚਰਨਾਂ ਨਾਲ ਸਾਂਝ ਨਹੀਂ ਪਾਉਂਦੇ। ਜਿੰਨੇ ਮਰਜ਼ੀ ਦੁਨੀਆਂ 'ਚ ਭਟਕਦੇ ਫਿਰਨ, ਠੋਕਰਾਂ ਹੀ ਖਾਂਦੇ ਰਹਿਣਗੇ। ਅਖੀਰਲੀ ਤੁਕ ਵਿੱਚ ਸਿੱਟਾ ਕੱਢਿਆ, ਨਤੀਜਾ ਦੱਸਿਆ। ਕੀ ਆਖਦੇ? ਫੱਕੜ ਹਿੰਦੂ ਮੁਸਲਮਾਨ। ਇਸੇ ਕਰਕੇ ਕੀ ਹਿੰਦੂ ਤੇ ਕੀ ਮੁਸਲਮਾਨ? ਭਾਈ ਗੁਰਦਾਸ ਜੀ ਕਹਿੰਦੇ ਦੋਵੇਂ ਹੀ ਫੱਕੜ ਹਨ। ਫੱਕੜ ਦਾ ਮਤਲਬ ਵਿਅਰਥ ਗੱਲਾਂ ਕਰ ਰਹੇ ਹਨ। ਅਕਾਰਥ ਹੈ ਇਹਨਾਂ ਦੀ ਜ਼ਿੰਦਗੀ ਜੇ ਗੁਰੂ ਦਾ ਪੱਲਾ ਨਹੀਂ ਪਕੜਿਆ, ਜੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਸਾਧ ਸੰਗਤ ਵਿੱਚ ਆਣ ਕੇ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਫੱਕੜ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਾਤਾ ਜੀ ਨੇ ਬਹੁਤ ਵਾਰੀ ਵਰਤਿਆ। ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਓ। ਆ ਜਾਤਾਂ ਗੋਤਾਂ ਆਦਿਕ ਵੀ ਜਿਹੜੀਆਂ ਆਪਣੇ ਵੱਡੇ ਵੱਡੇ ਨਾਂ ਧਰਾਉਣੇ ਵੀ ਮੈਂ ਬੜਾ ਮਹਾਨ ਹਾਂ, ਇਹ ਫੱਕੜ ਚੀਜ਼ਾਂ ਨੇ, ਅਕਾਰਥ ਵਿਅਰਥ ਨੇ ਸਾਰੀਆਂ ਗੱਲਾਂ। ਭਾਈ ਗੁਰਦਾਸ ਜੀ ਦਾ ਭਾਵ ਜਿੰਨੇ ਵੀ ਸੰਸਾਰ ਜਗਤ ਵਿੱਚ ਨੇ ਫੱਕੜ ਹਿੰਦੂ ਮੁਸਲਮਾਨ ਸੁਣ ਸੁਣ ਕੇ ਸਾਰੇ ਗੱਪਾਂ ਮਾਰ ਰਹੇ ਆ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਹਉਮੈ ਨਹੀਂ ਮੁੱਕਣੀ, ਹੰਕਾਰ ਨਹੀਂ ਮੁੱਕਣਾ। ਇਹ ਵਿਅਰਥ ਹੰਕਾਰ ਦੇ ਵਿੱਚ ਹੀ ਲੋਕ ਤੁਰੇ ਫਿਰਦੇ। ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਸਾਡਾ ਮਜ਼ਹਬ ਚੰਗਾ ਹੈ, ਉਹ ਕਹਿੰਦਾ ਮੇਰਾ ਮਜ਼ਹਬ ਚੰਗਾ ਹੈ। ਇਸੇ ਕਰਕੇ ਸਾਰੇ ਫੱਕੜ ਪੁਣੇ ਦੇ ਵਿੱਚ ਹੀ ਤੁਰੇ ਫਿਰਦੇ। ਕਿਸੇ ਦੇ ਕੋਲ ਚੰਗੀ ਕਰਨੀ ਨਹੀਂ ਤੇ ਕਰਨੀ ਤੋਂ ਬਿਨਾਂ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਇਸ ਲਈ ਸ੍ਰੇਸ਼ਟ ਕਰਨੀ ਜਿਹੜੀ ਹੈ, ਉੱਤਮ ਜੀਵਨ ਜਿਹੜਾ ਹੈ, ਉਹ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਮਿਲਣਾ, ਗੁਰ ਸ਼ਬਦ ਦੀ ਕਮਾਈ ਕਰਕੇ ਮਿਲਣਾ। ਇਸ ਲਈ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਕੋਸ਼ਿਸ਼ ਕਰੀਏ। ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ। ਮੇਰਾ ਗੁਰੂ ਹੀ ਮੇਰਾ ਭਗਵਾਨ ਪਰਮੇਸ਼ਰ ਸਰੂਪ ਹੈ। ਇਸ ਲਈ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਜੇ ਲੀਨ ਹੋਣਾ ਹੈ ਤੇ ਉਹਦਾ ਸਾਧਨ ਹੈ ਗੁਰੂ ਕੀ ਸੰਗਤ, ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਗੁਰ ਸ਼ਬਦ ਨਾਮ ਸਿਮਰਨ ਦੀ ਕਮਾਈ ਵਿੱਚ ਜੁੜ ਜਾਣਾ।